गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी कमोलक लिखत आसा दीवार दयार्थ आप जी नूं पढ़ के सरवण करा रहे सी। आओ उस दागला ऐसा सरवण करन दी कोशिश करिए जी। पौड़ी बारहवीं, पिछले सलोक विच उस समय जो कुछ राजे रैया धर्मी पंडित जती ज्ञानी आदि कर रहे सन, उस हालत का नक्शा खिंचिया सी ते दसिया सी कि ये कुछ करन वाले फिर सच्चे ते पूरे बनते हैं, पर पत दे तोल नाल तोलियां पूरे उरे दा पता लगेगा। अगले सलोक विच परलोक विच गया जो वर्तनी है सो दसते हैं। मूल महला पहला, वदी सुवजक नानका सच्चा वेख है सोए, सबनी छाला मारियां करता करे सोए, अगे जात ना जोर है अगे जियो नवे, जिनकी लेखे पत पवे चंगे से ही के। अर्थ, कर्म करन वेले जीव ने भावनी अपने अंदर जो तारी सी अंत ओह प्रगटेगी, क्योंकि ओह सच्चा वाहिगुरु हिरदिया नू वेख रहा है। हे नानक, सबना ने छाला मारिया हन भाव कर्म क्षेत्र विच यतन कीते हन, पर अंदरली भावनी नू देखण हार करतार जो फैसला करेगा सोई ओ ठीक होवेगा। पर एक गल निश्चय जान लो कि अगे ता ना जोर दा ना जात दा वस चलदा है, अगे ता जीव ही नवी पांदे हन, उथे जिना दी पत लेखे पवेगी ओई कोई विरले चंगे मन्ने जानगे। अगली पौड़ी विच जीव दी निराशता पुर तरस दे भाव विच गुरु जी करतार अगे अरदास करदे हन। मूल पौड़ी, तुरकर्म जिना को तुद पाया तां तिन्नी खसम ते आया, इना जनता कै वस कछ नहीं तुद वेकी जगत उपाया, इकना नू तू मेल लै इक आपो तुद खुआया, गुर कृपा ते जानिया जिथे तुद आप बुझाया, सहजे ही सच समाया। अर्थ, ए करतार, तू जिना नू तोरों कर्म यानि बख्शिश दा लेख पाया होया है ओना नहीं तैं खसम नू ते आया है, इना जीवां दे वस कुछ नहीं, तू भिन्न भिन्न तरह दे जीवां वाला संसार उत्पत्त कीता है, इकना नू तू मेल लैंदा है इकना नू तू अपने तो दूर रखता है, जिथे तैं किसे नू अपना आप बुझा दिता है उथे गुरु दी कृपा नाल ही उसने तैनू जानिया है, और ओ सहजे ही तेरे सच स्वरूप विच समा गया है। भाव ए कि इना नू तू आप ही कल्याण दा राह दिखाल। मूल सलोक महला पहला, दुख दारू सुख रोग पया जा सुख ताम न होई, तू करता करना मैं नाही जा हो करी न होई। अर्थ, हे निरंकार, तेरी कुदरत आश्चर्य है, सुख जिसनू पा के तैं सुख स्वरूप नाल जुड़ना चाहिदा सी ओ सुख जीवां नू रोग ओ टुका है, ते दुख सगों दारू हो गया है। जदों इन्हां नू सुख होंदा है तदों इन्हां दी रुचि तेरे वल नहीं होंदी, पर जदों दुख होंदा है तां याद करदे हन, तू ही इन्हां नू सुमत दे क्योंकि तू ही इन्हां दा करता है, जो चाहे सो करने नू समर्थ है, मैं कुछ नहीं, मैं जे कोई यतन करदा हाँ तां हुंदा नहीं। मूल बलहारी कुदरत वस्या तेरा अंत न जाई लखिया रहाओ। अर्थ, मैं तैथों हे कुदरत साच के फिर इस दे विचे वसरे निरंकार सदके हां, तेरा अंत मैथों नहीं लखिया जांदा रहाओ। मूल इना तुकां दा भाव एम वधेरे स्पष्ट होंदा है, हे निरंकार, तेरी कुदरत विच आश्चर्य रंग हन, जदों सुख समझ के सुख कठा करीदा है तां ओ सुख नहीं निकलदा ओ रोग ओ टुकदा है, जदों तेरे पाणे विच दुख आउंदा है ते काबरीदा है ओ सगों दारू होके लगदा है, सो उस सुख दा जो सुख होके लगे करता तू है, ओ सुख सानू तू हो करना है, मैं उसनू नहीं कर सकना क्योंकि जद मैं करदा हाँ ओ नहीं होंदा। हे कुदरत रच के असंग पर फिर अपनी कुदरत विच वस रहे चोजी, मैं सदके तेरा अन साथों लख्या नहीं जा सकता। मूल ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਅਰਥ, ਹਰ ਉਤਪਤ ਹੋਈ ਚੀਜ਼ ਵਿੱਚ ਤੇਰੀ ਜੋਤ ਹੈ ਅਤੇ ਤੇਰੀ ਜੋਤ ਵਿੱਚ ਇਹ ਸਾਰੀਆਂ ਉਤਪਤ ਹੋਈਆਂ ਚੀਜ਼ਾਂ ਹਨ। ਇਸ ਤਰ੍ਹਾਂ ਤੂੰ ਕਲਾ ਰੂਪ ਪਰਛਿੰਨ ਹੋ ਕੇ ਸਭਨਾ ਵਿੱਚ ਭਰਪੂਰ ਹੁੰਦਾ ਹੋਇਆ ਵੀ ਫਿਰ ਅਕਲ ਯਾਨੀ ਅਪਰਛਿੰਨ ਹੈ, ਤੇਰਾ ਅੰਤ ਨਹੀਂ ਲਖਿਆ ਜਾ ਸਕਦਾ। ਤੂੰ ਸੱਚਾ ਮਾਲਕ ਹੈ, ਤੇਰੀ ਸਿਫਤ ਸਲਾਹ ਸਭ ਤੋਂ ਸੋਹਣੀ ਵਸਤੂ ਹੈ। ਜਿਸ ਨੇ ਇਹ ਕੀਤੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਹੇ ਨਾਨਕ, ਤੂੰ ਕਰਤਾਰ ਦੀਆਂ ਗੱਲਾਂ ਕਹੋ, ਭਾਵ ਉਸ ਦੀ ਸਿਫਤ ਸਲਾਹ ਕਰ, ਉਸ ਦੇ ਕਰਨਿਆਂ ਦੀ ਪੜਚੋਲ ਵਿੱਚ ਨਾ ਪਾਓ। ਜੋ ਕੁਛ ਉਸਨੇ ਕਰਨਾ ਹੁੰਦਾ ਹੈ ਸੋ ਉਹ ਆਪ ਹੀ ਪਿਆ ਕਰਦਾ ਹੈ। ਮੂਲ ਮਹੱਲਾ ਦੂਜਾ। ਜੋਗ ਸ਼ਬਦੰਗ, ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ, ਖੱਤਰੀ ਸ਼ਬਦੰਗ, ਸੂਰ ਸ਼ਬਦੰਗ, ਸੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਸਰਬ ਸ਼ਬਦੰਗ ਏਕ ਸ਼ਬਦੰਗ, ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਅਰਥ, ਜੋਗ ਮਾਰਗ ਵਾਲਿਆਂ ਦਾ ਧਰਮ ਗਿਆਨ ਪ੍ਰਾਪਤੀ ਦਾ ਧਰਮ ਹੈ, ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦਾ ਅਭਿਆਸ, ਖੱਤਰੀਆਂ ਦਾ ਧਰਮ ਹੈ ਸੂਰਮ ਗਤੀ ਵਾਲਾ ਧਰਮ, ਅਤੇ ਸ਼ੂਦਰਾਂ ਦਾ ਧਰਮ ਹੈ ਪਰਾਈ ਕਿਰਤ ਕਰਨੀ। ਪਰ ਸਰਬ ਧਰਮਾਂ ਦਾ ਧਰਮ ਇੱਕੋ ਸ਼ਬਦ ਨਾਮ ਹੈ। ਜੇ ਕੋਈ ਇਸ ਸ਼ਬਦ ਬ੍ਰਹਮ ਦਾ ਭੇਦ ਜਾਣਦਾ ਹੋਵੇ, ਨਾਨਕ ਉਸ ਦਾ ਦਾਸ ਹੈ, ਉਹੀ ਮਾਇਆ ਰਹਿਤ ਅਤੇ ਪ੍ਰਕਾਸ਼ ਸਰੂਪ ਹੈ। ਮੂਲ ਮਹੱਲਾ ਦੂਜਾ। ਏਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸ ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਅਰਥ, ਇੱਕ ਬ੍ਰਹਮ ਸਾਰੇ ਦੇਵਾ ਦੇਵ ਯਾਨੀ ਦੇਵਤਿਆਂ ਅਤੇ ਅਦੇਵ ਦਾ ਪ੍ਰਕਾਸ਼ ਸਰੂਪ ਆਤਮਾ ਹੈ, ਫਿਰ ਉਹੀ ਆਤਮਾ ਬ੍ਰਹਮ ਦਾ ਆਪਣਾ ਰੂਪ ਹੈ। ਇਸ ਭੇਦ ਨੂੰ ਜੇ ਕੋਈ ਜਾਣ ਲਵੇ ਤਾਂ ਉਹੀ ਮਾਇਆ ਰਹਿਤ ਪ੍ਰਕਾਸ਼ ਸਰੂਪ ਹੋ ਜਾਂਦਾ ਹੈ, ਨਾਨਕ ਉਸ ਦਾ ਦਾਸ ਹੈ। ਮੂਲ ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਅਰਥ, ਘੜੇ ਦਾ ਬਣਿਆ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਪਰ ਘੜਾ ਪਾਣੀ ਤੋਂ ਬਿਨਾਂ ਨਹੀਂ ਬਣਦਾ। ਗਿਆਨ ਦਾ ਬੱਧਾ ਮਨ ਟਿਕ ਜਾਂਦਾ ਹੈ, ਪਰ ਮਨ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਗੁਰੂ ਤੋਂ ਬਿਨਾਂ ਉਹ ਗਿਆਨ ਜਿਸ ਨਾਲ ਕਿ ਮਨ ਟਿਕਦਾ ਹੈ ਪ੍ਰਾਪਤ ਨਹੀਂ ਹੁੰਦਾ, ਪਰ ਬਿਨਾਂ ਗਿਆਨ ਦੇ ਗੁਰੂ ਪ੍ਰਾਪਤ ਨਹੀਂ ਹੁੰਦਾ। ਭਾਵ, ਇਸ ਦੋ ਸਤਰੇ ਸਲੋਕ ਵਿੱਚ ਭਾਵ ਬਹੁਤ ਵੱਡਾ ਸਾਰਾ ਹੈ, ਵਿੱਚ ਲੁਪਤੀਆਂ ਹਨ ਜਿਨ੍ਹਾਂ ਦਾ ਅਧਿਆਹਾਰ ਵਿੱਚੋਂ ਹੀ ਕਿਆਸ ਹੋ ਜਾਂਦਾ ਹੈ। ਉਹਨਾਂ ਦਾ ਅਧਿਆਹਾਰ ਕਰਨ ਨਾਲ ਅਰਥ ਭਾਵ ਖੁੱਲ੍ਹ ਆਉਂਦਾ ਹੈ। ਦ੍ਰਿਸ਼ਟਾਂਤ, ਜਿਵੇਂ ਪਾਣੀ ਨੂੰ ਟਿਕਾ ਕੇ ਰੱਖਣ ਵਾਲਾ ਘੜਾ ਹੈ, ਪਰ ਘੜੇ ਦੀ ਬਣਤਰ ਵਿੱਚ ਪਾਣੀ ਦਾ ਹਿੱਸਾ ਹੈ। ਦ੍ਰਿਸ਼ਟਾਂਤ, ਤਿਵੇਂ ਮਨ ਨੂੰ ਟਿਕਾਉਣ ਵਾਲੀ ਵਸਤੂ ਗਿਆਨ ਹੈ, ਪਰ ਮਨ ਹੀ ਗਿਆਨ ਇੰਦਰੇ ਹੈ। ਮੰਨੇ ਯਾਨੀ ਗਿਆਨੇ, ਹੋਰ ਇੰਦਰੇ ਗਿਆਨ ਦੇ ਇੰਦਰੇ ਨਹੀਂ ਹਨ। ਫਿਰ ਮਨ ਚਾਹੇ ਗਿਆਨ ਇੰਦਰ ਹੈ, ਪਰ ਇਸ ਨੂੰ ਟਿਕਾਵ ਦੇਣ ਵਾਲਾ ਗਿਆਨ ਗੁਰੂ ਤੋਂ ਮਿਲਦਾ ਹੈ। ਪਰ ਜੇ ਮਨ ਵਿੱਚ ਗੁਰੂ ਸਿਆਣ ਮਾਤਰ ਦਾ ਪਹਿਲੋਂ ਗਿਆਨ ਨਾ ਹੋਵੇ ਤਾਂ ਮਨ ਗੁਰੂ ਗਿਆਨ ਨੂੰ ਸਵੀਕਾਰ ਕਿਵੇਂ ਕਰੇ। ਮੂਲ ਪੌੜੀ। ਪੜਿਆ ਹੋਵੇ ਗੁਨਹਿਗਾਰ ਤਾਂ ਉਵੇਂ ਸਾਧਨਾ ਮਾਰੀਏ, ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ, ਪੜਿਆ ਤੇ ਉਵੀਆਂ ਵਿਚਾਰ ਅੱਗੇ ਵਿਚਾਰੀਏ, ਮੂੰਹ ਚੱਲੇ ਸੋ ਅੱਗੇ ਮਾਰੀਏ। ਅਰਥ, ਜੇ ਇੱਕ ਪੜਿਆ ਹੋਇਆ ਆਦਮੀ ਪਾਪੀ ਹੋਵੇ ਤੇ ਇੱਕ ਅਨਪੜ੍ਹ ਹੋਵੇ, ਪਰ ਹੋਵੇ ਸਾਧੂ, ਤਾਂ ਉਸ ਅਨਪੜ੍ਹ ਨੂੰ ਇਸ ਕਰਕੇ ਤਾਂ ਦਰਗਾਹ ਮਾਰਨੀ ਪੈਣੀ ਕਿ ਉਹ ਅਨਪੜ੍ਹ ਹੈ, ਤੇ ਪੜਿਆ ਹੋਇਆ ਛੱਡਿਆ ਨਹੀਂ ਜਾਣਾ ਕਿ ਉਹ ਪੜਿਆ ਹੋਇਆ ਹੈ। ਪਰ ਤੱਖ ਦੇਖ ਲਓ ਕਿ ਜੇ ਉਹ ਜੇ ਕੋਈ ਕਰਮ ਕਰਦਾ ਹੈ, ਇੱਥੇ ਹੀ ਉਹ ਜੇ ਉਸਦਾ ਨਾਂ ਪ੍ਰਸਿੱਧ ਹੋ ਜਾਂਦਾ ਹੈ। ਭਾਵ, ਪੜਿਆ ਅਨਪੜਿਆ ਕਰਤੂਤਾਂ ਮੁਜਬ ਚੰਗਾ ਮੰਦਾ ਸਦਾਉਂਦਾ ਹੈ। ਇਸ ਲਈ ਇਸ ਜਗਤ ਵਿੱਚ ਜੀਵਦਿਆਂ ਐਸੀ ਖੇਡ ਨਹੀਂ ਖੇਡਣੀ ਚਾਹੀਦੀ ਕਿ ਜਿਸ ਨਾਲ ਦਰਗਾਹ ਜਾ ਕੇ ਹਾਰ ਜਾਈਏ। ਅੱਗੇ ਤਾਂ ਪੜ੍ਹਿਆਂ ਅਤੇ ਅਨਪੜ੍ਹਿਆਂ ਦੀ ਵਿਚਾਰ ਕਰਮਾਂ ਅਨੁਸਾਰ ਵਿਚਾਰੀ ਜਾਵੇਗੀ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜੋ ਮੂੰਹ ਜ਼ੋਰ ਹੋ ਕੇ ਇੱਥੇ ਚੱਲਦਾ ਹੈ, ਉਹ ਅੱਗੇ ਜਾ ਕੇ ਮਾਰੀਦਾ ਹੈ। ਨਿਰੁਕਤ ਵਜਕ, ਵਜਕ ਤੋਂ ਭਾਵ ਹੈ ਵਜੇਗੀ। ਢੋਲ ਵਜਾ ਕੇ ਕਿਸੇ ਖਬਰ ਦੇ ਪ੍ਰਚਾਰਣ ਨੂੰ ਵਜਕ ਕਿਹਾ ਹੈ, ਤਾਂ ਤੇ ਇਸ਼ਾਰਾ ਕਿਸੇ ਛਿਪੀ ਗੱਲ ਵੱਲ ਹੈ, ਜਿਸ ਨੂੰ ਸੱਚਾ ਤਾਂ ਹੁਣ ਵੀ ਵੇਖ ਰਿਹਾ ਹੈ, ਪਰ ਪਰਲੋਕ ਵਿੱਚ ਜਿਸ ਵਜਣਾ ਯਾਨੀ ਉਗੜਨਾ ਹੈ, ਛਿਪੇ ਨਹੀਂ ਰਹਿਣਾ। ਸੋ ਹੈ ਜੀਵ ਦੇ ਅੰਦਰਲੀ ਨੀਤ ਜਾਂ ਭਾਵਨੀ, ਜਿਸ ਨੂੰ ਧਾਰ ਕੇ ਕੰਮ ਕਰਦਾ ਹੈ। ਤਾਂ ਤੇ ਵਧੀ ਜੋ ਜੀਵ ਨੇ ਆਪਣੇ ਅੰਦਰ ਭਾਵਨੀ ਜਾਂ ਨੀਅਤ ਠੱਟੀ ਹੈ ਜਾਂ ਧਾਰੀ ਹੈ। ਵਧਣਾ ਯਾਨੀ ਠਹਿਰਣਾ, ਨੀਅਤ ਕਰਨਾ, ਪਹਿਲੇ ਤੋਂ ਮੁਕਰਰ ਕਰਨਾ, ਹਿੰਦੀ ਕੋਸ਼ ਵਧਣਾ ਟੂ ਡਿਟਰਮਾਈਨ, ਪੰਜਾਬੀ ਕੋਸ਼। ਇਸ ਅਰਥ ਦੇ ਹੱਲ ਕਰਨ ਵਿੱਚ ਦਾਨਿਆਂ ਨੇ ਚਾਰ ਪੰਜ ਟੋਆਂ ਹੋਰ ਵੀ ਲਾਈਆਂ ਹਨ। ਪਹਿਲਾ ਵਧੀ ਕ੍ਰਿਸ਼ਨਾ ਪੱਖ, ਸਵਜਗ ਸ਼ੁਕਲਾ ਪੱਖ, ਭਾਵ ਕ੍ਰਿਸ਼ਨ ਕਰਮ ਪਾਪ, ਸ਼ੁਕਲ ਕਰਮ ਪੁੰਨ ਅਰਥਾਤ ਪਾਪ ਪੁੰਨ, ਦੋਹਾਂ ਨੂੰ ਕਰਤਾ ਵੇਖ ਰਿਹਾ ਹੈ। ਦੂਸਰਾ ਵਧੀ ਸੋ ਵਜਗ ਤੋਂ ਇਹ ਵੀ ਭਾਵ ਹੈ ਜੋ ਠੱਟੀ ਗਈ ਹੈ ਕਰਤਾਰ ਵੱਲੋਂ ਸੋ ਪ੍ਰਗਟੇਗੀ। ਤੀਸਰਾ ਭਾਵ ਹੈ ਜੀਵ ਨੇ ਜੋ ਕਿਰਿਆ ਕੀਤੀ ਅਥਵਾ ਜੋ ਕਰਨੀ ਇਸ ਤੋਂ ਹੋਈ। ਚੌਥਾ ਵਧੀ ਯਾਨੀ ਕਾਲ ਦਾ ਵਾਜਾ, ਭੋਰੀ ਆਦਿ ਜਤ ਸੋ ਵਜਗ ਯਾਨੀ ਵਜੇਗਾ। ਜੀਉ ਨਾ ਵੇ ਤੋਂ ਭਾਵ ਹੈ ਅੱਗੇ ਗਿਆ ਕਿਸੇ ਨੇ ਜੀਉ ਨਹੀਂ ਕਹਿਣਾ, ਵੇ ਕਰਕੇ ਬੁਲਾਉਣਗੇ। ਜਿਨ੍ਹਾਂ ਦੀ ਪੱਤ ਲੇਖੇ ਪਵੇਗੀ ਉਹ ਚੰਗੇ ਮੰਨੇ ਜਾਣਗੇ, ਭਾਵ ਹੈ ਕਿ ਉਹਨਾਂ ਨੂੰ ਜੀਉ ਜੀਉ ਹੋਵੇਗੀ। ਉੱਥੇ ਜਾਤ ਜੋਰ ਛੱਡ ਕੇ ਜਿਨ੍ਹਾਂ ਦੀ ਪੱਤ ਪ੍ਰਮਾਣਿਕ ਸਮਝੀ ਜਾਓ, ਉਹ ਚੰਗੇ ਹੋਣਗੇ। ਪਿਛਲੇ ਸਲੋਕ ਵਿੱਚ ਰਾਜੇ ਵਜ਼ੀਰ ਆਦਿ ਜ਼ੋਰ ਦੇ ਅਭਿਮਾਨੀ ਅਤੇ ਰਈਅਤ ਵਿੱਚੋਂ ਪੰਡਿਤ ਆਦਿ ਜ਼ਾਤ ਦੇ ਅਭਿਮਾਨੀ ਗਿਣੇ ਸਨ। ਇਕਨਾਂ ਨੂੰ ਤੂੰ ਮੇਲ ਲੈ ਤੋਂ ਭਾਵ ਹੈ, ਪੁਰਾਤਨ ਅਰਥ ਇਉਂ ਹੈ, ਇਕਨਾਂ ਯਾਨੀ ਗੁਰਮੁਖਾਂ ਨੂੰ ਤਾਂ ਤੂੰ ਮੇਲ ਲੈਂਦਾ ਹੈ, ਇਕਨਾਂ ਯਾਨੀ ਮਨਮੁੱਖਾਂ ਨੂੰ ਕੁਸਾ ਦਿੰਦਾ ਹੈ। ਦੂਸਰਾ ਅਰਥ ਇਉਂ ਵੀ ਲਾਉਂਦੇ ਹਨ, ਇਕਨਾਂ ਨੇ ਤੈਥੋਂ ਆਪਣੇ ਆਪ ਨੂੰ ਆਪ ਹੀ ਖੁੰਜਾ ਲਿਆ ਹੈ। ਜਾਂ ਸੁਖ ਤਾਮ ਨਾ ਹੋਈ, ਇਸ ਤੁਕ ਦੇ ਅਰਥਾਂ ਵਿੱਚ ਕਠਿਨਤਾ ਤਾਮ ਨਾ ਹੋਈ ਤੋਂ ਪੈਂਦੀ ਹੈ। ਤਾਮ ਦਾ ਅਰਥ ਹੈ ਤਾਂ ਨਾ ਹੋਈ ਯਾਨੀ ਨਹੀਂ ਆਉਂਦੀ। ਪ੍ਰਸ਼ਨ ਆਉਂਦਾ ਹੈ ਕਿ ਕਹਿ ਨਹੀਂ ਆਉਂਦੀ, ਇਹ ਗੱਲ ਦੱਸੀ ਨਹੀਂ ਹੋਈ। ਸੋ ਅਧਿਆਹਾਰ ਦੀ ਲੋੜ ਪੈਂਦੀ ਹੈ, ਅਤੇ ਰੁਚੀ ਜਾਂ ਇੱਛਾ ਪਦ ਦਾ ਅਧਿਆਹਾਰ ਠੀਕ ਟੋਕਦਾ ਹੈ ਅਤੇ ਅਰਥ ਸਾਫ਼ ਹੋ ਜਾਂਦਾ ਹੈ। ਪਰ ਕਈ ਇੱਥੇ ਅਧਿਆਹਾਰ ਦੁੱਖ ਦਾ ਕਰਦੇ ਹਨ ਅਤੇ ਸੁੱਖ ਦਾ ਅਰਥ ਆਤਮ ਸੁੱਖ ਲਾਉਂਦੇ ਹਨ, ਅਰਥਾਤ ਜਾਂ ਆਤਮ ਸੁੱਖ ਹੋਇਆ ਤਾਂ ਦੁੱਖ ਨਹੀਂ ਹੁੰਦਾ। ਕਈ ਪਰਮੇਸ਼ਰ ਦਾ ਅਧਿਆਹਾਰ ਕਰਦੇ ਹਨ, ਕਿਵੇਂ ਅਧਿਆਹਾਰ ਤੋਂ ਬਿਨਾਂ ਵੀ ਅਰਥ ਬਣ ਸਕੇ। ਪੁਰਾਤਨ ਦਾਨੇ ਤਾਮ ਪਦ ਨੂੰ ਹੋਈ ਦਾ ਕਰਤਾ ਕਾਰਕ ਰੱਖ ਕੇ ਕੁੰਡੀ ਖੋਲਦੇ ਹਨ। ਤਾਮ ਯਾਨੀ ਤਮੈ ਭਾਵ ਇੱਛਾ, ਤਾਮ ਨਾ ਹੋਈ ਯਾਨੀ ਇੱਛਾ ਨਹੀਂ ਹੁੰਦੀ, ਜਾਂ ਐਂ ਤਾਂ ਜਮਾ ਆਮ, ਤਾਂ ਯਾਨੀ ਤਦੋਂ, ਆਮੇ ਯਾਨੀ ਰੋਗ, ਤਾਂ ਰੋਗ ਨਹੀਂ ਹੁੰਦਾ। ਅਰਥਾਤ ਜਦ ਆਤਮ ਸੁੱਖ ਹੋ ਜਾਵੇ ਤਾਂ ਫਿਰ ਰੋਗ ਨਹੀਂ ਹੁੰਦਾ। ਸੰਪਰਦਾਇ ਗਿਆਨੀ ਇਸ ਦੇ ਭਾਵ ਵਿੱਚ ਵੀ ਵਿਲੱਖਣਤਾ ਕਰਦੇ ਹਨ। ਵਿਸ਼ੇ ਰੋਗ ਅਤੇ ਸਰੀਰਕ ਮਾਨਸਿਕ ਦੁੱਖ ਜੋ ਵਿਸ਼ਿਆਂ ਦਾ ਫਲ ਹਨ, ਦਾਰੂ ਜਪ ਤਪ ਸਾਧਨ ਜੋ ਦੁੱਖ ਰੋਗ ਨੂੰ ਕੱਢਦੇ ਹਨ। ਦੂਸਰਾ ਅਰਥ ਦੁੱਖ ਜਨਮ ਮਰਨ ਦਾ ਰੋਗ ਪਾਇਆ ਅਤੇ ਸੁੱਖ ਨਾਮ ਦਾ ਦਾਰੂ ਪਾਇਆ। ਜਦੋਂ ਇਹ ਸੁੱਖ ਨਾਮ ਦਾ ਹੋਇਆ ਤਾਂ ਫਿਰ ਰੋਗ ਜਨਮ ਮਰਨ ਦਾ ਨਾ ਹੋਇਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ ਤੋਂ ਭਾਵ ਹਰ ਵਜੂਦ ਵਿੱਚ ਤੇਰੀ ਜੋਤ ਹੈ ਅਤੇ ਤੇਰੀ ਜੋਤ ਵਿੱਚ ਸਾਰੇ ਵਜੂਦ ਹਨ। ਕਲਾ, ਕਲਾ ਸੰਸਕ੍ਰਿਤ ਪਦ ਹੈ, ਇਸਦਾ ਅਰਥ ਹੈ ਕਿਸੇ ਸ਼ਹਿਰ ਦਾ ਕੋਈ ਹਿੱਸਾ ਜਾਂ ਭਾਗ ਦਾ ਟੁਕੜਾ। ਵਾਹਿਗੁਰੂ ਦੀ ਜੋਤ ਹਰ ਉਪਜੀ ਸ਼ਹਿਰ ਵਿੱਚ ਜੋ ਇੱਕ ਦੂਜੇ ਤੋਂ ਜੁਦਾ ਹਨ, ਜਦ ਵਿਆਪਕ ਹੋਏਗਾ ਤਾਂ ਜੋਤ ਦੇ ਮਾਨੋ ਹਿੱਸੇ ਹੋ ਇੱਕ ਇੱਕ ਵਿੱਚ ਵਿਆਪਣਗੇ। ਐਂ ਉਹ ਪਰਛਨ ਅਰਥਾਤ ਹਿੱਸਿਆਂ ਜਾਂ ਟੁਕੜਿਆਂ ਵਾਲਾ ਹੋ ਜਾਏਗਾ। ਪਰ ਉਸਦਾ ਅਸਚਰਜ ਰੂਪ ਤਾਂ ਇਹ ਹੈ ਕਿ ਉਹ ਇਉਂ ਹਰ ਹਰ ਵਿੱਚ ਕਲਾ ਵਿੱਚ ਵੰਡਿਆ ਜਾ ਕੇ ਭਰਪੂਰ ਹੁੰਦਾ ਹੋਇਆ ਫਿਰ ਅਕਲ अर्थात टुकड़े रहत अपर छिन निर अवयव है। इस तुक दा अर्थ गुरु नानक देव जी ने एवं कीता है, जै देखा तै ज्यो तुम्हारी तेरा रूप किनेहा, इकत रूप फिरे पर छन्ना कोय न किसी जया, अंड जे रज उत्पुज से तेरे कीते जनता, एक पुरब मैं तेरा देखिया तू सबना माए रमनता। अकल, अकल तो भाव है शक्ति रहत निर्गुण। कला, कला तो भाव है शक्ति संयुक्त सरगुण। कला दा अर्थ गुण ते खेड आदि होर भी है। करते किया बातां तो भाव है मैं गुण वाला के सिर पार, गली गला सृजनहार। भाव सब तो श्रेष्ठ गलां वाहिगुरु दियां हन। धर्म, धर्म तो भाव है दाता दी आग्या तो धर्म व्यवस्था बजदी है। आग्या शब्द द्वारा हुंदी है, सो इस लक्षणा वृत्ति करके शब्द दा अर्थ धर्म भी आंदा है। यथा सब तेरा शब्द वरते उपावन हारे। कई सियाने इस विच वैश धर्म भी समझते हैं, प्राकृत नूं शलेख लाउंदे हैं। पराई किरत करनी शूदर दा धर्म है, ते प्राकृत पाली किरत व्यापार खेती आदि जो करे सो वैश। एक कृष्ण, कृष्ण पद दा एक अर्थ ब्रह्म है, ते दूजा गीता वाले श्री कृष्ण जी। कृष्ण दा पद अर्थ जे गीता वाले कृष्ण जी होवे तां ए पद पुलिंग है, पर इत्थे कृष्ण टिप्पी नाल है, ए निपुंसक लिंग विच है। ब्रह्म पद भी निपुंसक है, तां ते कृष्ण पद दे दो अर्थां विचों इत्थे ब्रह्म अर्थ लेना ठीक है। कृष्ण पद दा ब्रह्म अर्थ विच प्रमाण करके भी है, यथा कृखर भूवाचक शब्द रणश्च निर्वृत्तिवाचक, तयोरैक्यंग पर ब्रह्म कृखण इत्यपि गियते। अर्थात होना होर निवृत्ति इन्हां दी जो एकता है उस पार ब्रह्म दा वाचक कृष्ण पद है। पाओ पार ब्रह्म दा नाम कृष्ण है। देव जमा अदेव तो भाव है देवादेव। देवात आत्मा तो भाव है देवात्मन प्रकाश यानी प्रकाश स्वरूप आत्मा। वासुदेव तो भाव एक अर्थ है वासुदेव दा पुत्र कृष्ण, दूसरा अर्थ है सर्वव्यापक ब्रह्म। वास यानी निवासे तातु है, गुरु जी ने लिखा है वासुदेव सर्वत्र में उन न कतहु ठाए। विष्णु पुराण विच भी एव अर्थ कीते हैं। विष्णु पुराण अंश एक अंक दो अंक बारह दा ए भाव है कि वह सर्वत्र है अते उस विच समस्त विश्व वसिया होया है, इस वास्ते विद्वान उसनू वासुदेव कहंदे हैं। दूसरा अर्थ सर्व देवां दा देव एक कृष्ण यानी ब्रह्म है, फिर उही देवतियां दा आत्मा है, उही आत्मा फिर परमात्मा दा अपना आप है आदि। तीसरा अर्थ एक है ब्रह्म जो देवतियां अदेवां देवात तेजस्वियां सब दी आत्मा है, आत्मा फिर ब्रह्म है। इसी तरह त्रै भिन्नता वाले अर्थ भी ज्ञानी करते हैं, पर भाव इको है जो गुरबाणी की इस तुक विच है, आत्म मैं राम राम मैं आत्म चीनस गुर विचार। ओमी, ओमी तो भाव है अरबी अनपढ़। लुगातां विच लिखिया है कि उसका नाम है माँ दा। जिस बच्चे दा पिता छोटी उम्रे गुजर जावे तो माँ कोली पले ते पढ़नो लिखनो रह जावे उसनू ओमी कहंदे हैं। आम अर्थान अनपढ़। काले कालना तो भाव है काल काले मेहनत करे कम करे अमल करे। कला खेड़िए, कला खेड़िए दा भाव है कर्म करिए खेड़ खेड़िए, पर कला खेड़िए विच ध्वनि है कला नाल कीते कम चलाकियां ते होशियारियां नाल कीते कम, ते उन्हां नूं करके खेड़ तमाशे वांगू करन वाला खुश होंदा है कि चलाकियां सिरे चढ़ी। मुँह चले, मुँह चले तो भाव है जो मुताणा मुँह जोर हो के टुरे। गुरु रूप प्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरु जी का खालसा वाहिगुरु जी की फतह।